ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਤਨਾਮ ਕੌਰ ਅੱਜ ਆਪ ਜੀ ਦੇ ਨਾਲ ਦਸਮ ਗ੍ਰੰਥ ਦੀ ਬਾਣੀ ਬਾਰੇ ਕੁਝ ਵਿਚਾਰ ਸਾਂਝੇ ਕਰਾਂਗੀ। ਦਸਮ ਗ੍ਰੰਥ ਦੀ ਬਾਣੀ ਦਾ ਮੁੱਦਾ ਜਿਹੜਾ ਸ਼ਰਾਰਤੀ ਲੋਕਾਂ ਵੱਲੋਂ ਸਮੇਂ ਸਮੇਂ ਤੇ ਉਠਾਇਆ ਜਾ ਰਿਹਾ ਹੈ। ਅੱਜ ਤੋਂ ਕੁਝ ਕੁ ਸਾਲ ਪਹਿਲਾਂ ਅਕਾਲ ਤਖ਼ਤ ਸਾਹਿਬ ਵਿਚ ਪੰਜ ਸਿੰਘ ਸਾਹਿਬਾਨਾਂ ਨੇ ਰਲ ਮਿਲ ਕੇ ਇਕ ਹੁਕਮਨਾਮਾ ਜਾਰੀ ਕੀਤਾ ਸੀ ਕਿ ਦਸਮ ਗ੍ਰੰਥ ਦੀ ਬਾਣੀ ਤੇ ਕਿਸੇ ਵੀ ਪ੍ਰਕਾਰ ਦੀ ਹੱਕ ਵਿਚ ਜਾਂ ਵਿਰੋਧ ਵਿਚ ਟਿੱਕਾ ਟਿੱਪਣੀ ਨਹੀਂ ਹੋਣੀ ਚਾਹੀਦੀ। ਜਿਹੜੇ ਤਾਂ ਅਕਾਲ ਤਖ਼ਤ ਨੂੰ ਸਮਰਪਿਤ ਸਨ, ਉਨ੍ਹਾਂ ਨੇ ਅਕਾਲ ਤਖ਼ਤ ਦਾ ਹੁਕਮ ਮੰਨ ਕੇ 5 ਸਾਲ ਤੱਕ ਉਹ ਚੁੱਪ ਬੈਠੇ ਰਹੇ। ਪਰ ਅਚਾਨਕ ਇੱਕ 8 ਪੜਿਆ ਬੰਦਾ ਉੱਠ ਕੇ ਆਪਣੀ ਕਿਤਾਬ ਵਿਚ ਲਿਖਦਾ ਹੈ ਕਿ ਮੈਨੂੰ ਦੱਸੋ, ਦਸਮ ਗ੍ਰੰਥ ਦਾ ਲਿਖਾਰੀ ਕੌਣ ਹੈ? ਜਿਹੜਾ ਮੈਨੂੰ ਦੱਸੇਗਾ ਦਸਮ ਗ੍ਰੰਥ ਦਾ ਲਿਖਾਰੀ ਕੌਣ ਹੈ, ਉਹਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਗਿਆਨੀ ਸ਼ੇਰ ਸਿੰਘ ਜੀ ਅੰਬਾਲਾ ਵਾਲਿਆਂ ਦੇ ਨਾਲ ਉਨ੍ਹਾਂ ਦੇ ਇੱਕ ਸਾਥੀ ਸਨ। ਉਹ ਉਸ ਬੰਦੇ ਕੋਲ ਜਾਂਦੇ ਨੇ ਤੇ ਉਹਨੂੰ ਸਵਾਲ ਪੁੱਛਦੇ ਨੇ ਕਿ ਭਾਈ, ਤੂੰ 1 ਕਰੋੜ ਰੁਪਇਆ ਲਿਆਵੇਂਗਾ ਕਿੱਥੋਂ? ਉਹ ਬੰਦਾ ਕਹਿੰਦਾ, 1 ਕਰੋੜ ਜਿਹਨੇ ਕਿਤਾਬ ਲਿਖੀ ਸੀ, ਉਹ ਕਹਿੰਦਾ 1 ਕਰੋੜ ਰੁਪਇਆ ਮੈਂ ਸੰਗਤਾਂ ਤੋਂ ਇਕੱਠਾ ਕਰਕੇ ਲਿਆਵਾਂਗਾ। ਭਾਈ ਸਾਹਿਬ ਨੇ ਅੱਗੋਂ ਕਿਹਾ ਕਿ ਜੇ ਤੈਨੂੰ ਸੰਗਤਾਂ 1-1 ਕਰਕੇ 1 ਕਰੋੜ ਜੁੱਤੀਆਂ ਮਾਰਨਗੀਆਂ, ਤੂੰ ਸਹਿਲੇਂਗਾ? ਉਹ ਅੱਜ ਤਾਈਂ ਨਜ਼ਰ ਨਹੀਂ ਆਇਆ। ਭਾਵ ਇਹ ਅਖੌਤੀ ਪ੍ਰੋਫੈਸਰ ਜਿਹੜੇ ਆਪਣੇ ਆਪ ਨੂੰ ਵਿਦਵਾਨ ਖਵਾਉਂਦੇ ਨੇ, 2-4 ਕਿਤਾਬਾਂ ਪੜ੍ਹ ਕੇ ਜਿਨ੍ਹਾਂ ਨੂੰ ਅਧਿਆਤਮਕ ਦਾ ਕੋਈ ਗਿਆਨ ਨਹੀਂ, ਜਿਨ੍ਹਾਂ ਕੋਲ ਅਧਿਆਤਮਕ ਜਿਹੜਾ ਗਿਆਨ ਹੁੰਦਾ ਉਹ ਕੋਈ ਗਿਆਨ ਨਹੀਂ, ਤੇ ਸਟੇਜ ਤੇ ਆ ਕੇ ਜੋ ਇਧਰੋਂ ਉਧਰੋਂ ਗੱਲਾਂ ਮੂੰਹ ਦੇ ਵਿੱਚ ਆਉਂਦੀਆਂ ਨੇ ਇਹ ਬੋਲ ਪੈਂਦੇ ਨੇ। ਹੁਣ ਇਹਨਾਂ ਦਾ ਕਹਿਣਾ ਹੈ ਕਿ ਦਸਮ ਗ੍ਰੰਥ ਦੀ ਬਾਣੀ ਜਿਹੜੀ ਹੈ ਬਾਹਮਣ ਨੇ ਲਿਖੀ ਹੈ, ਪੰਡਿਤ ਨੇ ਲਿਖੀ ਹੈ। ਪੰਥ ਦੇ ਮਹਾਨ ਵਿਦਵਾਨ ਅਕਾਲੀ ਕੌਰ ਸਿੰਘ ਜੀ ਨਿਹੰਗ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਤਕਰਾ ਲਿਖਿਆ, ਉਹਨਾਂ ਨੇ ਸਵਾਲ ਕੀਤਾ, ਉਹ ਕਿਹੜਾ ਬਾਹਮਣ ਸੀ ਜਿਹਦਾ ਪਟਨੇ ਚ ਜਨਮ ਹੋਇਆ ਸੀ? ਤਹੀ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਖੇ ਪਵ ਲਇਓ। ਉਹ ਕਿਹੜਾ ਬਾਹਮਣ ਸੀ ਜਿਸਨੇ ਧਰਮ ਜੁਦ ਲਈ ਖੰਡਾ ਚੁੱਕਿਆ ਸੀ? ਉਹ ਕਿਹੜਾ ਬਾਹਮਣ ਸੀ ਜਿਸਨੇ ਆਪਣੇ ਪਿਤਾ ਨੂੰ ਦੇਸ਼ ਤੋਂ ਵਾਰਿਆ ਸੀ? ਉਹ ਬਾਹਮਣ ਕਦੇ ਹੋ ਹੀ ਨਹੀਂ ਸਕਦਾ, ਉਹ ਤਾਂ ਛਤਰੀ ਕੋ ਪੂਤੋ ਬਾਹਮਣ ਕੋ ਨਾ ਹੀ ਕਹਿਣ ਵਾਲਾ ਸਾਹਿਬ ਕਮਾਲ ਕਲਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨ। ਅੱਖਰ ਅੱਖਰ ਦਸਮ ਗ੍ਰੰਥ ਸਾਹਿਬ ਜੀ ਦਾ ਬੋਲ ਰਿਹਾ। ਫਿਰ ਸਰਦਾਰ ਸੁਰਜੀਤ ਸਿੰਘ ਮਿਸ਼ਨਰੀ ਦਾ ਜ਼ਿਕਰ ਆਇਆ ਹੈ ਕਿਤਾਬ ਵਿੱਚ ਕੁਫਰ ਤੋਲਿਆ ਕਿ 1877 ਤੋਂ ਪਹਿਲਾਂ ਕਹਿੰਦੇ ਕਿਸੇ ਨੂੰ ਦਸਮ ਗ੍ਰੰਥ ਦਾ ਪਤਾ ਹੀ ਨਹੀਂ ਸੀ। ਕਹਿੰਦੇ 1877 ਵਿੱਚ ਦਸਮ ਗ੍ਰੰਥ ਘੜ ਕੇ ਅੰਗਰੇਜ਼ਾਂ ਦੇ ਸਮੇਂ ਸਿੱਖਾਂ ਦੇ ਵਿੱਚ ਪ੍ਰਚਾਰ ਦਿੱਤਾ ਗਿਆ। ਹੁਣ ਇੱਥੇ ਜਵਾਬ ਫਿਰ ਨਾਲ ਹੀ ਹੈ, 1843 ਵਿੱਚ ਤਾਂ ਸੂਰਜ ਪ੍ਰਕਾਸ਼ ਪੂਰਾ ਹੋ ਰਿਹਾ। 1843 ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਸੰਪੂਰਨ ਕਰ ਰਹੇ ਨੇ ਤੇ ਭਾਈ ਸਾਹਿਬ ਜੀ ਆਪਣੀ ਕਲਮ ਨਾਲ ਲਿਖ ਰਹੇ ਨੇ ਕਿ ਪੌਂਟੇ ਸਾਹਿਬ ਦਾ ਇਤਿਹਾਸ ਲਿਖ ਰਹੇ ਨੇ ਕਿ ਜਮੁਨਾ ਦੇ ਕੰਢੇ ਤੇ ਬਹਿ ਕੇ ਕਲਗੀਧਰ ਪਾਤਸ਼ਾਹ ਨੇ ਕ੍ਰਿਸ਼ਨਾ ਅਵਤਾਰ ਲਿਖਵਾਇਆ ਤੇ ਹਜ਼ੂਰ ਆਪ ਵੀ ਲਿਖਦੇ ਨੇ, 1745 ਸਾਵਨ ਸੁਤ ਥਿਤ ਦੀਪ ਨਗਰ ਪਾਵਟਾ ਸੁਭ ਕਰਨ ਜਮੁਨਾ ਬਹਿ ਸਮੀਪ। ਇੱਥੇ ਜਮੁਨਾ ਦੇ ਕੰਢੇ ਤੇ ਹੋਰ ਕਿਹੜਾ ਕਵੀ ਹੋਵੇਗਾ? ਚਲੋ ਮਨ ਵੀ ਲੋ 2 ਮਿੰਟ ਲਈ ਕਿ ਕੋਈ ਹੋਰ ਕਿਸੇ ਹੋਰ ਨੇ ਲਿਖਿਆ ਪੋਟਾ ਸਾਹਿਬ ਜਮੁਨਾ ਦੇ ਕੰਢੇ ਤੇ ਬਹਿ ਕੇ ਲਿਖਿਆ, ਤਾਂ ਕਿ ਕਲਗੀਧਰ ਪਾਤਸ਼ਾਹ ਨੂੰ ਪਤਾ ਨਹੀਂ ਲੱਗਿਆ ਹੋਵੇਗਾ, ਸਿੱਖਾਂ ਨੂੰ ਪਤਾ ਨਹੀਂ ਲੱਗਿਆ ਹੋਵੇਗਾ ਕਿ ਕਲਗੀਧਰ ਪਾਤਸ਼ਾਹ ਹੀ 10ਵੀਂ ਲਿਖ ਕੇ ਕੋਈ ਆਪਣੇ ਵਿਚਾਰ ਲਿਖ ਰਿਹਾ। ਕੈਸੇ ਕਮਾਲ ਦੀ ਗੱਲ ਹੈ ਨਾ, ਸੱਜਣਾ ਦਾ ਇੱਕ ਅਸੂਲ ਹੈ ਕਿ ਦੁੱਧ ਨੂੰ ਕਾਲਾ ਕਹਿਣਾ ਹੈ। ਦੁੱਧ ਦਾ ਰੰਗ ਪੁੱਛੋ ਨਾ ਇਹਨਾਂ ਤੋਂ ਤਾਂ ਕਾਲਾ ਹੀ ਦੱਸਣਗੇ, ਦੁੱਧ ਦਾ ਰੰਗ ਚਿੱਟਾ ਨਹੀਂ ਦੱਸਣਗੇ। ਚੌਪਈ ਨੂੰ ਐਤਕੀ ਕਹਿਣ ਲੱਗੇ, ਅਸੀਂ ਚੌਪਈ ਨੂੰ ਮੰਨਦੇ ਹਾਂ। ਜੇ ਤੁਸੀਂ ਚੌਪਈ ਨੂੰ ਮੰਨਦੇ ਹੋ, ਕਾਲੇ ਅਫਗਾਨਾਂ ਨੂੰ ਸਨਮਾਨਿਤ ਕਿਉਂ ਕਰਦੇ ਹੋ? ਉਹਦੇ ਖਿਲਾਫ ਕਿਉਂ ਨਹੀਂ ਕਦੇ ਸਿੱਖ ਫੁਲਵਾੜੀ ਚ ਬੋਲੇ ਜਾਂ ਲਿਖਿਆ? ਕਿਉਂਕਿ ਸਿੱਖ ਪੰਥ ਦੀ ਮਰਿਆਦਾ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਹੈ, ਉਹਦੇ ਚ ਚੌਪਈ ਤੇ ਪ੍ਰਥਮ ਭਗੌਤੀ ਦੀ ਵਾਰ ਬਿਲਕੁਲ ਪ੍ਰਵਾਨਿਤ ਹੈ। ਗਿਆਨੀ ਤਾਰਾ ਸਿੰਘ ਨੂੰ ਇਸੇ ਕਰਕੇ ਪੰਥ ਚੋਂ ਛੇਕਿਆ ਗਿਆ ਸੀ ਕਿ ਉਹਨੇ ਦਸਮ ਗ੍ਰੰਥ ਨਿਰਣਾ ਲਿਖ ਕੇ ਭਗੌਤੀ ਦੀ ਵਾਰ ਤੇ ਚੌਪਈ ਸਾਹਿਬ ਤੇ ਕਿੰਤੂ ਕੀਤਾ ਸੀ ਤੇ ਕਾਲਾ ਅਫਗਾਨਾ ਉਸ ਤੋਂ 2 ਕਦਮ ਅੱਗੇ ਟੱਪਿਆ। ਉਹ ਕਹਿੰਦਾ, ਜਾਪ ਸਾਹਿਬ ਵੀ ਦਸਮ ਪਾਤਸ਼ਾਹ ਦੀ ਬਾਣੀ ਨਹੀਂ, ਕਹਿੰਦਾ ਜੇ ਹੋਵੇ ਵੀ ਤਾਂ ਮੈਂ ਨਹੀਂ ਮੰਨਦਾ ਤੇ ਐਤਕੀ मैं खंडे दी पौल नू अमृत नहीं मंदा, फिर तू अमृत शराब दी बोतल नू मंदा होवेगा। ऐदा तां इही अर्थ निकलदा है ना, जे तू खंडे दी पौल नू अमृत नहीं मंदा फिर तू अमृत शराब दी बोतल नू मंदा होवेगा। सारा पंथ एथों तक कि अकाल तख्त दी मर्यादा भी कह रही है कि खंडे दी पौल ही अमृत है। खंडे दी पौल नू जिहड़ा चैलेंज कर रहा है ओ उस बंदे दे खिलाफ क्यों नहीं कदे बोले? हुण चौपाई लई हामी आ, हुण क्यों हामी आ? क्योंकि अकाल तख्त तो डरदे ने। जे असी हुण कुछ माड़ा जिहा बोले या खिसके तां काबू आ जावांगे। बड़े चलाक ने लोक सात संगत जी, इह चलाकियां नहीं चलण देणियां, इह होशियारियां नहीं चलण देणियां। जे चौपाई नूं मनदे ने चरित्रों पख्यान इहनां नूं मनना पवेगा। जे चौपाई नूं दसम ग्रंथ नूं नहीं मनदे पंथ तों बाहर हो जाण, होर अपना पंथ बना लैण। खालसे पंथ दे कुछ नहीं लगदे जे दसम ग्रंथ नूं नहीं मनदे, अपना वखरा पंथ बना लैण, वखरा अमृत बना लैण। जिदा काला अफगाना कहिंदा सुखमनी साहिब पढ़ के अमृत तैयार कीता, कदी कहिंदा जपजी साहिब पढ़ के अमृत तैयार कीता। कोई प्रमाण भी होवे, कोई जिक्र भी होवे इतिहास विच, इस तों पहलां भाई सुखा सिंह जी ने 1797 दे विच गुरबिलास लिखिया। उन्हां ने दसम दी सारी बाणी नूं दसम पातशाह दी कृत मन्निया। 1768 दे विच केसर सिंह ने बंसावली नामा लिखिया, उन्हां ने दसम बाणी नूं दसम पातशाह दी कृत मन्निया। 1751 विच कौर सिंह दा गुरबिलास लिखिया। कौर सिंह ने गुरु साहिब तों केवल 48 साल बाद इन्हां ने भी सारी बाणी कलगीधर पातशाह दी कृत मन्नी। क्या ओ सारी गुरु दे सिख नहीं सन? क्या ओ सारी सिख जेड़े सन अज्ञानी सन? मैं पुछदी हां, 1812 दे विच अंग्रेज लेखक ने लिखिया के मैं सिखां दे दीवान विच गया, सिंह शस्त्रधारी सन, बाणी पढ़ रहे सन। ओ कहिंदा उत्थे दो ग्रंथ प्रकाश सन, एक दा नां सी ग्रंथ आदि ग्रंथ, दूजे दा नां सी दसम गुरु का ग्रंथ। एक अंग्रेज लेखक ए 1812 विच अपनी किताब विच लिख रहा है। 1812 विच अकाली फूला सिंह जी दे समय दो ग्रंथ प्रकाश सन। की अकाली फूला सिंह गुरु के सिख नहीं सन? ए सवाल है। ज्ञानी दित सिंह ए मनदे ने कि ज्ञानी दित सिंह ने पंथ नूं बहुत वड्डी देन दित्ती है। ए भी मनदे ने कि साडी सारी विचारधारा ज्ञानी दित सिंह तों आई है। ज्ञानी दित सिंह नूं अपना पितामा मनदे ने। संगत जी, सिख लहर वालों एक किताब छापी गई है, दुर्गा प्रबोध, ज्ञानी दित सिंह होना ने लिखी हुई है। बचित्र नाटक विचों, कृष्णा अवतार विचों, रामा अवतार विचों, चरित्रां विचों तां साफ लिख दिता है ज्ञानी दित सिंह जी ने कि कहिंदे ने कलगीधर पातशाह अपने चरित्रां विच लिखदे ने कि सुध जबते हम तरी बचन गुरदे हमारे, पूती है परंतु हे प्राण जब लग घट थारे। निज नारी के संग ने तुमने तो बडेई हो, पर नारी के सेज भूल सुपने ही हो न जइयो। ए तां ज्ञानी दित सिंह जी दी गल नूं भी नहीं मनदे, अपने पितामा दी गल नूं भी नहीं मन रहे। ए तां ओह गल हो गई कि बेद बलास दा चेला ही उल्ट हो गया सी उहनां तों, ए अपने प्रोफेसरां तों ही उल्ट हो गए ने। सब तो लेटेस्ट जिहड़े विद्वान होए ने प्रोफेसर साहिब सिंह जी, उन्होंने भी प्रथम भगौती दे हक विच लिखिया। उन्होंने कहा भगौती दा अर्थ परमात्मा है, परमेश्वर है, ना कि कोई देवी। पर अज धक्के नाल ही अर्थ कर रहे ने, नहीं जी कदे भी नहीं हो सकता। फिर भगौती दा अर्थ जे परमात्मा नहीं हो सकता ते मुरारी दा अर्थ भी परमात्मा नहीं हो सकता, क्योंकि मुरारी दा अर्थ मुर नाम नूं मारन वाला राक्षस, ओ कौन सी? ओ कृष्ण सी। फिर ओदा अर्थ कृष्ण ही करना पवेगा। खालसा जी, मैं इको गल कह दिया, साडी जड़ां नूं खत्म करन दी ए कोशिश अज तो ही नहीं, कई कई समय तो कीती जा रही है। किसे चीज नूं कंडम करना होवे किवें करूंगे? जे मैं एकदम कह दिया तुहानूं कि ए सतनाम कौर नहीं, तां तुसीं कहोगे ए तां झूठ बोलदी है, सतनाम कौर ही तां होर कौन है? फिर मैं की कहांगी? तुहानूं कहांगी कि इस जिहड़ी उंगली है ना, ये सतनाम कौर दी नहीं, ये बनावटी है, ये सर्जरी कीती हुई है। जब तुसीं मन लिया कि ये उंगली सर्जरी कीती गई हुई है, ये बनावटी है, फिर मैं कहांगी ये बांह भी सतनाम कौर दी नहीं, ਇਹ ਹੱਥ ਵੀ ਸਤਨਾਮ ਕੌਰ ਦਾ ਨਹੀਂ, ਇਹ ਬਨਾਵਟੀ ਹੈ, ਇਹ ਸਰਜਰੀ ਕੀਤਾ ਹੈ। ਜਦ ਤੁਸੀਂ ਇਹ ਮੰਨ ਲਿਆ ਕਿ ਇਹ ਹੱਥ ਵੀ ਸਤਨਾਮ ਕੌਰ ਦਾ ਨਹੀਂ ਹੈ, ਤੇ ਫਿਰ ਮੈਂ ਕਹਾਂਗੀ ਇਹ ਮੋਢਾ ਵੀ ਸਤਨਾਮ ਕੌਰ ਦਾ ਨਹੀਂ। ਤੇ ਜਦ ਤੁਸੀਂ ਇਹ ਵੀ ਮੰਨ ਲਿਆ ਕਿ ਇਹ ਮੋਢਾ ਵੀ ਸਤਨਾਮ ਕੌਰ ਦਾ ਨਹੀਂ, ਫਿਰ ਮੈਂ ਕਹਾਂਗੀ ਇਹ ਸਤਨਾਮ ਕੌਰੀ ਨਹੀਂ। ਇਦਾਂ ਹੀ ਕੁਝ ਸਾਡੇ ਨਾਲ ਹੋਇਆ। ਪਹਿਲਾਂ ਚਰਿੱਤਰੋ ਪਖਿਆਨ ਦੇ ਉੱਤੇ ਉਂਗਲੀ ਚੱਕੀ ਗਈ, ਫਿਰ ਚੌਪਈ ਸਾਹਿਬ ਤੇ ਉਂਗਲੀ ਚੱਕੀ ਗਈ, ਤੇ ਹੁਣ ਜਾਪ ਸਾਹਿਬ ਤੇ ਉਂਗਲੀ ਚੱਕੀ ਗਈ, ਤੇ ਹੁਣ ਕਹਿੰਦੇ ਸਾਰੀ ਜਿਹੜੀ ਬਾਣੀ ਦਸਮ ਗ੍ਰੰਥ ਦੀ ਹੈ ਉਹ ਬਾਹਮਣ ਨੇ ਲਿਖੀ ਹੈ। ਇਹਦਾ ਕਿਸੇ ਚੀਜ਼ ਨੂੰ ਕੰਡਮ ਕੀਤਾ ਜਾ ਸਕਦਾ ਹੈ? 1849 ਵਿੱਚ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕੀਤਾ ਸੀ। ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕੀਤਾ, ਅੰਗਰੇਜ਼ਾਂ ਨੇ ਸਿੱਖਾਂ ਦੇ ਲਿਟਰੇਚਰ ਨੂੰ, ਆਦਿ ਗ੍ਰੰਥ ਸਾਹਿਬ ਨੂੰ, ਸ੍ਰੀ ਗੁਰੂ ਦਸਮ ਗ੍ਰੰਥ ਨੂੰ, ਸਰਬਲੋਕ ਗ੍ਰੰਥ ਨੂੰ, ਸੂਰਜ ਪ੍ਰਕਾਸ਼ ਗ੍ਰੰਥ ਨੂੰ, ਪੰਥ ਪ੍ਰਕਾਸ਼ ਨੂੰ, ਸਾਰੇ ਗ੍ਰੰਥਾਂ ਦਾ ਮੁਤਾਲਾ ਕੀਤਾ। ਉਹਨਾਂ ਵੇਖਿਆ ਕੱਲਾ ਕੱਲਾ ਸਿੱਖ ਲੜਾਈ ਵਿੱਚ, ਜੰਗ ਵਿੱਚ 20-20 25-25 ਨਾਲ ਕਿਵੇਂ ਲੜ ਲੈਂਦੇ ਨੇ। ਕੱਲੇ ਕੱਲੇ ਸਿੰਘ ਨੇ 20-20 25-25 ਅੰਗਰੇਜ਼ ਝੜਕਾ ਦਿੱਤੇ ਨੇ, ਇਹ ਕੀ ਬਲਾ ਨੇ, ਇਹਨਾਂ ਵਿੱਚ ਸਪਿਰਿਟ, ਇਹ ਜੰਗੀ ਮਾਰਸ਼ਲ ਸਪਿਰਿਟ ਕਿੱਥੋਂ ਆਉਂਦੀ ਹੈ? ਫਿਰ ਉਹਨਾਂ ਆਖਿਆ ਇਹਨਾਂ ਦੇ ਗ੍ਰੰਥ ਪੜ੍ਹੋ। ਜਦ ਗ੍ਰੰਥ ਪੜ੍ਹੇ ਉਹ ਇਸ ਨਿਰਣੇ ਤੇ ਪਹੁੰਚੇ, ਜਿਹੜਾ 125,000 ਨਾਲ ਲੜਨ ਦੀ ਸਪਿਰਿਟ ਪੈਦਾ ਕਰਦਾ ਹੈ ਉਹ ਹੈ ਦਸਮ ਗ੍ਰੰਥ। ਦਸਮ ਗ੍ਰੰਥ ਪੜ੍ਹ ਕੇ ਕਾਗੜਦੰਗ ਕਾਤੀ ਕਟਾਰੀ ਕੜਾਕੰਗ ਧਾਗੜਦੰਗ ਤੀਰੰਗ ਤੁਪੱਕੰਗ ਤੜਾਕੰਗ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਗਾਗੜਦੰਗ ਗਾਜੀ ਮਹਾਂ ਗਜ ਗਾਜੇ, ਪਾਣੀ ਚ ਅੱਗ ਲੱਗ ਜਾਂਦੀ ਹੈ। ਦਸਮ ਗ੍ਰੰਥ ਪੜ੍ਹ ਕੇ ਸੂਰਮੇ ਬਣਦੇ ਨੇ, ਬਹਾਦਰ ਬਣਦੇ ਨੇ। ਅੰਗਰੇਜ਼ਾਂ ਆਖਿਆ ਇਹ ਗ੍ਰੰਥ ਇਹਨਾਂ ਕੋਲੋਂ ਖੋਹ ਲਿੱਤਾ ਜਾਵੇ। ਜੇ ਇਹ ਗ੍ਰੰਥ ਇਹਨਾਂ ਕੋਲ ਰਹਿ ਗਿਆ, 10 ਸਾਲ ਚ ਇਹ ਸਾਡੇ ਕੋਲੋਂ ਰਾਜ ਖੋਹ ਲੈਣਗੇ। ਜੇ ਇਹ ਪੜ੍ਹਦੇ ਰਹੇ, ਵਿਸ਼ਵਾਸ ਕਰਦੇ ਰਹੇ, ਇਹ ਨਹੀਂ ਸਾਨੂੰ ਰਾਜ ਕਰਨ ਦੇਣਗੇ। ਰਾਜ ਕਰਨ ਦਾ ਤਰੀਕਾ ਇਹਨਾਂ ਨੂੰ ਇਸ ਗ੍ਰੰਥ ਤੋਂ ਬੇਮੁਖ ਕੀਤਾ ਜਾਵੇ, ਉਸ ਵਾਸਤੇ ਤਰੀਕਾ ਵਰਤਿਆ ਗਿਆ। ਸਿੱਖੀ ਪਹਿਰਾਵੇ ਚ ਗਾਤਰੇ ਕਿਰਪਾਨਾ ਪਵਾ ਕੇ 2-4% ਬਨਾਵਟੀ ਸਿੱਖ ਸਾਡੇ ਚ ਪੈਦਾ ਕਰਕੇ, ਜਿਨ੍ਹਾਂ ਕੋਲੋਂ ਕਦੇ ਦਸਮ ਗ੍ਰੰਥ ਦੀ ਬਾਣੀ ਤੇ, ਕਦੇ ਭੱਟਾਂ ਦੇ ਸਵਈਏ ਤੇ, ਕਦੇ ਭਗਤਾਂ ਦੀ ਬਾਣੀ ਤੇ, ਕਦੇ ਸੱਤੇ ਬਲਵੰਡੇ ਦੀ ਵਾਰ ਤੇ, ਕਦੇ ਭਾਈ ਗੁਰਦਾਸ ਦੀ 10ਵੀਂ ਵਾਰ ਤੇ, ਕਦੇ 39ਵੀਂ ਵਾਰ ਤੇ, ਕਦੇ 41ਵੀਂ ਵਾਰ ਤੇ, ਫਿਰ ਸੂਰਜ ਪ੍ਰਕਾਸ਼ ਤੇ ਕਲਮ ਫੇਰ ਦਿੱਤੀ ਗਈ, ਫਿਰ ਪੰਥ ਪ੍ਰਕਾਸ਼ ਨੂੰ ਗਪੋੜ ਦੱਸ ਦਿੱਤਾ ਗਿਆ, ਸਾਰਾ ਲਿਟਰੇਚਰ ਸਾਡੀ ਨਜ਼ਰਾਂ ਵਿੱਚ ਭੇਖੀ ਵੇਸੀ ਭਰਮੀ ਬਣਾ ਦਿੱਤਾ ਗਿਆ। ਇਹ ਕਹਿ ਦਿੱਤਾ ਗਿਆ ਕਿ ਇਹਦੇ ਚ ਬਾਹਮਣਾਂ ਨੇ ਬਾਣੀ ਬਾਹਮਣਾਂ ਨੇ ਮਿਲਾਵਟ ਕੀਤੀ ਹੈ। ਮੈਨੂੰ ਦੱਸੋ ਕਿਹੜੇ ਬਾਹਮਣ ਸੰਜਨੇ ਨੇ ਮਿਲਾਵਟ ਕੀਤੀ ਹੈ, ਕਿੱਥੇ ਕੀਤੀ ਹੈ? ਕੋਈ ਸਾਬਿਤ ਤਾਂ ਕਰੇ, ਗੱਲ ਨੂੰ ਸਮਝਿਆ ਨਹੀਂ, ਜਿਹੜਾ ਮੁੱਦਾ ਸੀ ਨਹੀਂ ਸਮਝਿਆ, ਤੇ ਨਾ ਸਮਝਣ ਦਾ ਸਿਲਾ ਸਾਡੇ ਨਾਲ ਉਹ ਹਾਲਤ ਹੋਈ ਹੈ ਜਿਵੇਂ ਇੱਕ ਰਾਜੇ ਦੇ ਦਰਬਾਰ ਵਿੱਚ ਇੱਕ ਜੁਲਾਇਆ ਗਿਆ ਹੈ, ਉਹ ਜਿਹੜਾ ਕੱਪੜੇ ਬੁਣਨ ਦਾ ਕੰਮ ਕਰਦਾ ਸੀ, ਉਹਨੇ ਆਖਿਆ ਰਾਜਾ ਸਾਹਿਬ ਮੈਂ ਬੜੇ ਕਮਾਲ ਦਾ ਕੰਮ ਕੀਤਾ ਹੈ, ਇੱਕ ਪੱਗ ਤਿਆਰ ਕੀਤੀ ਹੈ, ਆਪ ਜੀ ਕਹੋ ਤਾਂ ਮੈਂ ਦਿਖਾਵਾਂ। ਰਾਜੇ ਨੇ ਕਿਹਾ ਹਾਂ ਦਿਖਾ। ਜੁਲਾਇਆ ਕਹਿੰਦਾ ਮੈਂ ਅੱਜ ਤਾਂ ਨਹੀਂ ਲੈ ਕੇ ਆਇਆ, ਤੁਸੀਂ ਦਰਬਾਰ ਲਾਓ। ਰਾਜੇ ਨੇ ਦਰਬਾਰ ਸੱਦ ਲਿਆ, ਬੜੇ ਬੜੇ ਆ ਗਏ, ਕਹਿੰਦੇ ਉਹ ਪੱਗ ਇਹ ਹੈ ਕਿ ਮੇਰੇ ਕੋਲ ਡੱਬੀ ਚ ਬੰਦ ਹੈ, ਕੀਮਤੀ ਬਹੁਤ ਹੈ, ਛੋਟੀ ਹੈ, ਮਲਮਲ ਦੀ ਪੱਗ ਹੈ, ਮੈਂ ਤੁਹਾਨੂੰ ਦਿਖਾਵਾਂਗਾ, ਪਰੰਤੂ ਨਜ਼ਰ ਉਸ ਨੂੰ ਆਵੇਗਾ ਜਿਹੜਾ ਆਪਣੇ ਪਿਓ ਦਾ ਸੱਕਾ ਪੁੱਤਰ ਹੋਵੇਗਾ। ਜਿਹੜਾ ਸੱਕਾ ਪੁੱਤਰ ਨਾ ਹੋਇਆ ਉਹਨੂੰ ਨਜ਼ਰ ਕੋਈ ਨਹੀਂ ਆਉਣੀ। ਰਾਜੇ ਨੇ ਕਿਹਾ ਠੀਕ ਹੈ, ਬਹਿ ਗਈ ਸਭਾ, ਬਹਿ ਗਈ। ਜੁਲਾਏ ਨੂੰ ਵੱਖਰੀ ਚੌਕੀ ਤੇ ਬਿਠਾਇਆ, ਬੜੇ ਬੜੇ ਵਿਦਵਾਨ ਆਏ। ਉਹ ਜੁਲਾਇਆ ਇਦਾਂ ਖਾਲੀ ਹੱਥ ਨਾਲ 1 ਮੀਟਰ, 2 ਮੀਟਰ, 3 ਮੀਟਰ ਖਾਲੀ ਕਰੀ ਗਿਆ। ਰਾਜੇ ਨੂੰ ਸ਼ੱਕ ਹੋ ਗਿਆ ਮੇਰੀ ਮਾਂ ਤੇ, ਵਜ਼ੀਰ ਨੂੰ ਹੋ ਗਿਆ ਆਪਣੀ ਮਾਂ ਤੇ, ਬਾਕੀਆਂ ਨੂੰ ਸਾਰਿਆਂ ਨੂੰ ਹੁਣ ਕਵੇ ਕਿਹੜਾ? ਜੁਲਾਇਆ ਕਹਿੰਦਾ ਵਧੀਆ ਹੈ। ਰਾਜਾ ਕਹਿੰਦਾ ਬਹੁਤ ਵਧੀਆ ਹੈ, ਬਹੁਤ ਅੱਛੀ ਹੈ। ਵਜ਼ੀਰ ਕਹਿੰਦਾ ਰਾਜਾ ਸਾਹਿਬ ਕਮਾਲ ਹੀ ਹੋਈ ਪਈ ਹੈ, ਸਾਰੀ ਪ੍ਰਜਾ ਹਾਹਾਕਾਰ। ਉਹੀ ਗੱਲ ਸਾਡੇ ਨਾਲ ਬਣ ਗਈ, ਸਾਨੂੰ ਆਪਣੇ ਗੁਰੂ ਤੇ, ਕਦੇ ਗੁਰੂ ਗ੍ਰੰਥ ਸਾਹਿਬ ਤੇ, ਕਦੇ ਦਸਮ ਗ੍ਰੰਥ ਤੇ, ਕਦੇ ਭਾਈ ਗੁਰਦਾਸ ਤੇ, ਇਹੋ ਜਿਹੇ ਚਲਾਕ ਲੋਕ ਸ਼ੰਕਾ ਪਵਾ ਦਿੰਦੇ ਨੇ, ਤੇ ਸਾਨੂੰ ਨਜ਼ਰ ਆਉਂਦਾ ਕੋਈ ਨਹੀਂ, ਅਸੀਂ ਵਾਹ ਵਾਹ ਕਰਕੇ ਉਹਨਾਂ ਨੂੰ ਵਡਿਆਈ ਦੇ ਦਿੰਦੇ ਹਾਂ। ਖਾਲਸਾ ਜੀ, ਸਮਝਣ ਦੀ ਲੋੜ ਹੈ, ਅੱਜ ਸਾਨੂੰ ਆਪਣੇ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ, ਉਹ ਪਿਓ ਦਾਦੇ ਦੇ ਖਜ਼ਾਨੇ ਨੂੰ ਸੰਭਾਲਣ ਦੀ ਲੋੜ ਹੈ, ਇਹ ਬਹੁਤ ਵੱਡਾ ਖਜ਼ਾਨਾ ਹੈ। ਦੂਹ ਗ੍ਰੰਥ ਮੈਂ ਬਾਣੀ ਜੋਈ, ਚੁਨ ਚੁਨ ਕੰਠ ਕਰੈ ਨਿਤ ਸੋਈ, ਰਹਿਤਨਾਮੇ ਦਾ ਬਚਨ ਹੈ, ਸਾਡਾ ਬਜ਼ੁਰਗਾਂ ਨੇ ਨਿਤਨੇਮ ਦੋਹਾਂ ਬਾਣੀਆਂ ਚੋਂ, ਸਵੇਰ ਦਾ ਨਿਤਨੇਮ ਉਹ ਵੀ ਦੋਹਾਂ ਬਾਣੀਆਂ ਚੋਂ, ਸ਼ਾਮ ਦਾ ਉਹ ਵੀ ਦੋਹਾਂ ਬਾਣੀਆਂ ਚੋਂ, ਅੰਮ੍ਰਿਤ ਛਕਾਇਆ ਉਹ ਵੀ ਦੋਹਾਂ ਗ੍ਰੰਥਾਂ ਚੋਂ, ਫਿਰ ਇਹ ਕਿਵੇਂ ਕਿੰਤੂ ਪਰੰਤੂ ਕਰ ਦਿੰਦੇ ਨੇ? ਇਹੋ ਜਿਹੀਆਂ ਗੱਲਾਂ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਆਪਣਾ 18ਵੀਂ ਸਦੀ ਦਾ ਪਿਛੋਕੜ ਵੇਖਣਾ ਚਾਹੀਦਾ ਹੈ। ਇਹ ਲੋਕ ਕਦੇ ਵਾਹਿਗੁਰੂ ਮੰਤਰ ਤੇ ਸ਼ੰਕਾ ਕਰਦੇ ਨੇ, ਤੋਤਾ ਰਟਨ ਆਖਦੇ ਨੇ, ਕਦੇ ਇਤਿਹਾਸ ਨੂੰ ਗਲਤ। ਖਾਲਸਾ ਜੀ, ਮੈਂ ਬੇਨਤੀ ਕਰਾਂ, ਸਾਨੂੰ ਆਪ ਨੂੰ ਜਾਗਣ ਦੀ ਲੋੜ ਹੈ। ਤੁਸੀਂ ਸੋ ਗਏ ਤਾਂ ਸਮਝੋ ਕੱਲ ਤੋਂ ਹੀ ਨਹੀਂ, ਅੱਜ ਤੋਂ ਹੀ ਸਮਝੋ, ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕਿੰਤੂ ਹੋਣੇ ਸ਼ੁਰੂ ਹੋ ਗਏ ਨੇ, ਲਿਖਿਆ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਮਿਥਿਹਾਸਿਕ ਤੱਤ ਹੈ। ਇਹ ਲਫ਼ਜ਼ ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਨਾਲ ਨਾ ਬੋਲਣ ਦਿਆ ਕਰੋ ਕਿਸੇ ਨੂੰ। ਜਿਹੜਾ ਆਪਣੀ ਕਥਾ ਚ, ਆਪਣੀ ਕਿਤਾਬ ਵਿੱਚ, ਆਪਣੇ ਲਿਟਰੇਚਰ ਵਿੱਚ, ਆਪਣੇ ਲੈਕਚਰ ਵਿੱਚ ਇਹ ਗੱਲ ਕਹਿੰਦਾ ਕਿ ਮਿਥਿਹਾਸਿਕ ਹੈ, ਉਹਦੀ ਜ਼ਬਾਨ ਉੱਥੇ ਹੀ ਖਿੱਚ ਕੇ ਰੱਖ ਦਿਓ। ਮਿਥਿਆ ਨਾਮ ਝੂਠ ਦਾ ਹੈ, ਕਲਪਨਾ ਦਾ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੇ ਮਿਥਿਆ ਕਲਪਨਾ ਮੰਨ ਲਈ, ਫਿਰ ਸਾਡਾ ਸਾਰਾ ਜਿਹੜੀ ਸ਼ਰਧਾ ਵਿਸ਼ਵਾਸ ਖਤਮ ਹੋ ਜਾਏਗੀ। ਮਿਥਿਹਾਸ ਕੁਛ ਨਹੀਂ, ਗੁਰੂ ਗ੍ਰੰਥ ਸਾਹਿਬ ਚ ਸਭ ਸੱਚ ਹੈ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖ ਹੈ ਆਖੀ। ਇਹ ਲੋਕ ਅੱਜ ਖੁੱਲਾ ਪ੍ਰਚਾਰ ਕਰ ਰਹੇ ਨੇ, ਧਰਮ ਰਾਜ ਕੁਛ ਨਹੀਂ ਹੁੰਦਾ, ਜਮਦੂਦ ਕੁਛ ਨਹੀਂ ਹੁੰਦੇ, ਨਰਕ ਸੁਰਗ ਕੁਛ ਨਹੀਂ ਹੁੰਦੇ, ਬਲਕਿ ਬਾਣੀ ਕਹਿ ਰਹੀ ਹੈ, ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ। ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਖੁੱਲ ਕੇ ਧਰਮ ਰਾਜ ਬਾਰੇ ਦੱਸਿਆ ਗਿਆ ਹੈ। ਕਦੋਂ ਮਹਾਰਾਜ ਨੇ ਲਿਖਿਆ? ਮਹਾਰਾਜ ਲਿਖਦੇ ਨੇ, ਤਪਾ ਨਾ ਹੋਵੇ ਅੰਦਰੋਂ ਲੋਭੀ, ਗੁਰੂ ਰਾਮਦਾਸ ਮਹਾਰਾਜ ਦੇ ਬਚਨ ਨੇ ਗੌੜੀ ਦੀ ਵਾਰ ਦੇ ਵਿੱਚ, ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾ ਲਿਆ, ਅੱਗੋ ਦੇ ਸਦਿਆ ਸਤਿਆ ਦੀ ਭਿਖਿਆ ਲੈ, ਨਾ ਹੀ ਪਿੱਛੋਂ ਦੇ ਪਛਤਾਏ ਕਹਿ, ਆਣ ਤਪੈ ਪੁੱਤ ਵਿੱਚ ਬਹਾਲਿਆ। ਪੰਚ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲਿਆ, ਜਿੱਥੇ ਥੋੜਾ ਧਨ ਦੇਖੈ ਤਿੱਥੇ ਤਪਾ ਪਿੱਟੈ, ਨਾਹੀ ਧਨ ਬਹੁਤੈ ਡਿੱਠੈ, ਤਪੈ ਧਰਮ ਹਾਰਿਆ। ਫਿਰ ਲੋਕਾਂ ਨੇ ਕੀ ਆਖਿਆ? ਭਾਈ ਇਹ ਤਪਾ ਨਾ ਹੋਵੀ ਬਗਲਾ ਹੈ, ਬਹਿਸਾਧ ਜਿਨਾ ਬੀਚਾਰਿਆ। ਤੁਹਾਨੂੰ ਸਾਰਿਆਂ ਨੂੰ ਇਹ ਸਾਖੀ ਚੰਗੀ ਤਰ੍ਹਾਂ ਪਤਾ ਹੈ, ਮੈਂ ਵਿਸਥਾਰ ਵਿੱਚ ਨਾ ਜਾਵਾਂ। ਅੱਗੇ ਕੀ ਲਿਖਦੇ ਨੇ ਮਹਾਰਾਜ? ਸਤਿਪੁਰਖ ਕੀ ਤਪਾ ਨਿੰਦਾ ਕਰੈ, ਜਿਵੇਂ ਇਹ ਲੋਕ ਕਰ ਰਹੇ ਨੇ, ਕਦੇ ਗੁਰੂ ਗ੍ਰੰਥ ਸਾਹਿਬ ਦੀ, ਕਦੇ ਦਸਮ ਗ੍ਰੰਥ ਦੀ। ਸਤਿਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤੀ ਵਿੱਚ ਹੋਵੇ। ਹੁਣ ਕਹਿੰਦੇ ਨੇ ਨਾ, ਅਸੀਂ ਲਵਕੁਸ਼ ਦੀ ਔਲਾਦ ਨਹੀਂ। ਚਲੋ ਮੰਨ ਲੈਂਦੇ ਹਾਂ ਲਵਕੁਸ਼ ਦੀ ਔਲਾਦ ਨਹੀਂ, ਪਰ ਜੇ ਸਾਇੰਸ ਵਾਲੇ ਕਹਿਣਗੇ ਕਿ ਬੰਦਾ ਬਾਂਦਰ ਦੀ ਔਲਾਦ ਹੈ ਨਾ, ਉਹਨੂੰ ਇਹ ਮੰਨ ਲੈਣਗੇ, ਪਰ ਦਸਮ ਪਾਤਸ਼ਾਹ ਦੀ ਗੱਲ ਨੂੰ ਨਹੀਂ ਮੰਨਣਗੇ। ਅਸੀਂ ਲਵਕੁਸ਼ ਦੀ ਔਲਾਦ ਬਣ ਕੇ ਹਿੰਦੂ ਨਹੀਂ ਬਣਨਾ ਚਾਹੁੰਦੇ। ਖਾਲਸਾ ਜੀ, ਗੱਲ ਹੋਰ ਸੀ, ਗੱਲ ਇਹ ਸੀ ਕਿ ਛੱਤਰੀ ਪੁਣੇ ਦਾ ਜਿਹੜਾ ਪੁਰਾਤਨ ਇਤਿਹਾਸ ਸੀ, ਗੁਰੂ ਸਾਹਿਬ ਨੇ ਉਹ ਦੱਸਿਆ ਆਪਣਾ ਇਤਿਹਾਸ ਕੀ ਹੈ, ਸੋਢੀ ਬੰਸ਼ ਤੇ ਬੇਦੀ ਬੰਸ਼ ਕਿੱਥੋਂ ਉਪਜਿਆ। ਲਵਕੁਸ਼ ਨੂੰ ਮੰਨਿਆ ਥੋੜੀ ਗੁਰੂ ਸਾਹਿਬ ਨੇ? ਮਹਾਰਾਜ ਤਾਂ ਕਹਿੰਦੇ, ਕਿਸ਼ਨ ਬਿਸ਼ਨ ਕਬ ਹੂਨ ਧਿਆਉ, ਕਾਨ ਸੁਣੈ ਪਹਿਚਾਨ ਨ ਤਿੰਨ ਸੋ, ਲਿਵ ਲਾਗੀ ਮੋਰੀ ਪਗ ਇਨ ਸੋ। ਮੇਰਾ ਉਹਨਾਂ ਨਾਲ ਕੋਈ ਵਾਸਤਾ ਨਹੀਂ, ਇਤਿਹਾਸ ਗੱਲ ਹੋਰ ਹੈ, ਇਸ਼ਟ ਉਪਾਸ਼ਨਾ ਗੱਲ ਹੋਰ ਹੈ। ਆਪਣੀ ਗੱਲ ਵੱਲ ਆਵਾਂ, ਤਪਾ ਨਾ ਹੋਵੇ ਅੰਦਰੋਂ ਲੋਭੀ, ਸਤਿਪੁਰਖ ਕੀ ਤਪਾ ਨਿੰਦਾ ਕਰੇ ਤੇ ਅੰਗਰੇਜ਼ਾਂ ਤੇ ਫਿਲੋਸਫਰਾਂ ਤੇ ਸਾਇੰਸਦਾਨਾਂ ਦੀ ਉਸਤਤੀ ਕਰੇ, ਜਿਵੇਂ ਇਹ ਕਰਦੇ ਪਏ ਨੇ, ਕਰ ਹੀ ਰਹੇ ਨੇ ਨਾ, ਅੰਗਰੇਜ਼ਾਂ ਨੂੰ ਸਾਇੰਸਦਾਨਾਂ ਦੀ ਉਸਤਤੀ ਕਰ ਰਹੇ ਨੇ ਕਿ ਸਤਿਪੁਰਖਾਂ ਦੀ ਜਿਹੜੀ ਮਹਾਰਾਜ ਨੇ ਬਾਣੀ ਲਿਖੀ ਹੈ ਉਹਨੂੰ ਝੂਠ ਦੱਸਦੇ ਨੇ। ਗੱਲ ਘੁਮਾ ਫਿਰਾ ਕੇ ਦੱਸਣ ਜਾਂ ਸਿੱਧਾ ਦੱਸਣ, ਜਿਹੜੇ ਸਮਝਣ ਵਾਲੇ ਨੇ ਉਹਨੂੰ ਤਾਂ ਸਮਝ ਆ ਹੀ ਜਾਣੀ ਹੈ। ਮਹਾਂਪੁਰਖਾਂ ਕੀ ਤਪਾ ਨਿੰਦਾ ਕਰੇ, ਸੰਸਾਰੇ ਕੀ ਉਸਤਤ ਵਿੱਚ ਹੋਵੇ, ਇਹ ਦੋਖੇ ਤਪਾ ਦੁਇ ਮਾਰਿਆ। ਮਹਾਂਪੁਰਖਾਂ ਕੀ ਨਿੰਦਾ ਕਾ ਵੇਖ, ਜੇ ਤਪੇ ਨੂੰ ਫਲ ਲੱਗਾ, ਸਭ ਗਿਆ ਤਪੇ ਕਾ ਘਾਲਿਆ। ਬਾਹਰ ਬਹਿ ਪੰਚਾ ਵਿੱਚ ਤਪਾ ਸਦਾਏ, ਅੰਦਰ ਬਹਿ ਤਪਾ ਪਾਪ ਕਮਾਏ। ਬਾਹਰ ਸਟੇਜ ਤੇ ਬਹਿ ਕੇ ਆਪਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਪਰ ਅੰਦਰ ਬਹਿ ਕੇ ਉਹੀ ਆਪਾਂ ਪਾਪ ਕਮਾਉਂਦੇ ਹਾਂ ਨਾ। ਹਰ ਅੰਦਰਲਾ ਪਾਪ ਪੰਚਾ ਨੂੰ ਉੱਗਾ ਕਰ ਵੇਖਾ ਲਿਆ, ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਖਪਾਏ ਹੋ, ਜਿੱਥੇ ਮਹਾ ਮਹਾ ਹਥਿਆਰਿਆ। ਫਿਰ ਇਸ ਤਪੇ ਦੇ ਮੂੰਹ ਕੋਈ ਲੱਗੋ ਨਹੀਂ, ਕਹਿੰਦੇ ਇਹਦੇ ਮੂੰਹ ਨਹੀਂ ਲੱਗਣਾ, ਇਹ ਸਤਿਗੁਰ ਹੈ ਫਿਟਕਾਰਿਆ, ਇਹਨੂੰ ਗੁਰੂ ਰਾਮਦਾਸ ਪਾਤਸ਼ਾਹ ਦੀ ਫਿਟਕ ਪਈ ਹੈ। ਮਹਾਰਾਜ ਕਹਿੰਦੇ ਨੇ ਇਹਨੂੰ ਗੁਰੂ ਰਾਮਦਾਸ ਪਾਤਸ਼ਾਹ ਦੀ ਫਿਟਕ ਪਈ ਹੈ। ਗੁਰੂ ਮਹਾਰਾਜ ਸਾਹਿਬ ਜੀ ਨੂੰ ਅੰਤਰਜਾਮੀ ਸਨ ਮਹਾਰਾਜ, ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੂੰ ਪਤਾ ਸੀ ਕਿ 400 ਸਾਲ ਬਾਅਦ ਮਿਸ਼ਨਰੀ ਪੈਦਾ ਹੋ ਜਾਣੇ ਨੇ। ਉਹਨਾਂ ਆਖਣਾ ਜਮਦੂਤ ਤਾਂ ਹੁੰਦੇ ਕੋਈ ਨਹੀਂ, ਧਰਮ ਰਾਜ ਤਾਂ ਹੁੰਦੇ ਕੋਈ ਨਹੀਂ, ਨਰਕ ਸੁਰਗ ਤਾਂ ਹੁੰਦੇ ਕੋਈ ਨਹੀਂ। ਫਿਰ ਮਹਾਰਾਜ ਕਹਿੰਦੇ ਨੇ ਮੈਂ ਆਪਣੇ ਕੋਲੋਂ ਥੋੜਾ ਕਹਿ ਰਿਹਾ। ਹਰ ਕਿਆ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ, ਸੋ ਬੁਝੈ ਜੋ ਦੁਏ ਸਵਾਰਿਆ, ਸੋ ਬੁਝੈ ਜੋ ਦੁਏ ਸਵਾਰਿਆ। ਜਣਾ ਖਣਾ ਕਿਵੇਂ ਬੁਝੇਗਾ? ਪਿਤਾ ਕਾ ਜਨਮ ਕੇ ਜਾਣੈ ਪੂਤ, ਸੰਤ ਜਰਨੈਲ ਸਿੰਘ ਜੀ ਨੇ ਇੱਕ ਕਿਤਾਬ ਵਿੱਚ ਇੱਕ ਗੱਲ ਲਿਖੀ ਆ, ਉਹ ਕਹਿੰਦੇ ਸੂਰਬੀਰਾਂ ਦੇ ਧਰਮੀ ਬਹਾਦਰਾਂ ਯੋਧਿਆਂ ਦੀ ਸਾਰ ਇਹ ਕਾਇਰ ਨਹੀਂ ਜਾਣ ਸਕਦੇ। ਇਸ ਤੋਂ ਵੱਧ ਕੀ ਆਖਾਂ ਸਾਧ ਸੰਗਤ ਜੀ। ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਜਿਹੜਾ ਸੀਗਾ, ਉਹ ਜਿਹੜੇ ਨਿੰਦਾ ਕਰਨ ਵਾਲੇ, ਜਿਹੜੇ ਦਸਮ ਪਾਤਸ਼ਾਹ ਦੀ ਬਾਣੀ ਤੇ ਉਂਗਲੀ ਚੱਕਦੇ ਨੇ, ਉਹਨਾਂ ਨੂੰ ਗੱਲ ਸਮਝਾਉਣ ਦਾ ਸੀ ਕਿ ਭਾਈ ਸਾਰੇ ਕਰਮ ਤੁਹਾਡੇ ਨਾਲ ਲਿਖੇ ਜਾ ਰਹੇ ਨੇ। ਜਿਹੜਾ ਕਰਮ ਆਪਾਂ ਕਰਦੇ ਨੇ ਉਹ ਸਾਡੇ ਨਾਲ ਲਿਖੇ ਜਾ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬਾਣੀ ਜਿਹੜੀ ਹੈ ਬੇਅੰਤ ਹੈ। ਤੁਸੀਂ ਇਹ ਨਾ ਆਖੋ ਕਿ ਬਾਣੀ ਜਿਹੜੀ ਗੱਲ ਮੈਂ ਕਹਿਤੀ ਉੱਥੇ ਹੀ ਖਤਮ ਹੋ ਗਈ, ਨਹੀਂ ਭਾਈ ਇਹ ਨਹੀਂ ਹੈਗਾ। ਤੁਸੀਂ ਮਹਾਰਾਜ ਦੀ ਬਾਣੀ ਨੂੰ ਸਮਝੋ ਤੇ ਉਹ ਅੱਗੇ ਤੁਸੀਂ ਪ੍ਰਚਾਰਕ ਹੋ, ਤੁਹਾਡੇ ਤੋਂ ਵੇਖ ਕੇ ਤੁਹਾਡੇ ਤੋਂ ਅੱਗੇ ਸਿੱਖਿਆ ਲੈ ਕੇ ਸੰਗਤਾਂ ਨੇ ਉਦਾਂ ਹੀ ਕਰਨਾ। ਸੋ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਦਿਖਾਉਣਾ ਨਹੀਂ ਸੀ, ਸਗੋਂ ਸੱਚ ਨੂੰ ਸਾਹਮਣੇ ਲਿਆਉਣਾ ਸੀ ਕਿ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਜੇ ਮਾੜਾ ਲੱਗਿਆ ਤਾਂ ਡਿਲੀਟ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।